ਦੀਪਕ ਸ਼ਰਮਾ ਚਨਾਰਥਲ ਜੀ ਨਾਲ ਗੱਲ ਸ਼ੁਰੂ ਕਰਦੇ ਹਾਂ। ਦੀਪਕ ਜੀ ਸਵਾਗਤ ਹੈ ਤੁਹਾਡਾ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਵਿਜੇ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਦੀਪਕ ਜੀ ਗੱਲ ਅੱਜ ਲੱਦਾਖ ਤੋਂ ਸ਼ੁਰੂ ਕਰਦੇ ਹਾਂ। ਪ੍ਰੋਟੈਸਟ ਬੜੇ ਹੋ ਰਹੇ ਨੇ ਉੱਥੇ, ਕੁਝ ਇਲਾਕਿਆਂ ਦੇ ਵਿੱਚ ਕੁਝ ਮੌਤਾਂ ਦੀਆਂ ਖਬਰਾਂ ਆ ਰਹੀਆਂ ਨੇ। ਕੀ ਚੱਲ ਰਿਹਾ ਜੀ ਇਹ ਪ੍ਰੋਟੈਸਟ? ਹੁਣ ਇਹ ਕਿਹਾ ਜਾ ਰਿਹਾ ਵੀ ਲੱਦਾਖ ਨੂੰ ਖੁਦ ਮੁਖਤਾਰੀ ਦਿੱਤੀ ਜਾਵੇ, ਇਹ ਸਾਰੀ ਕਹਾਣੀ ਦੱਸਿਓ ਜੀ, ਕੀ ਚੱਲ ਰਿਹਾ?
ਬਿਲਕੁਲ ਵਿਜੇ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਇੰਝ ਮਹਿਸੂਸ ਹੋ ਰਿਹਾ ਜਿਵੇਂ ਨੇਪਾਲ ਦਾ ਅਸਰ ਲੇਹ ਲਦਾਖ ਤੱਕ ਪਹੁੰਚ ਗਿਆ। ਜੰਮੂ ਕਸ਼ਮੀਰ ਨੂੰ ਔਰ ਜੰਮੂ ਕਸ਼ਮੀਰ ਚੋਂ ਲੇਹ ਲਦਾਖ ਨੂੰ ਅੱਡ ਕਰਕੇ ਜਦੋਂ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਬਣੇ, ਉਹਦੇ ਵਿੱਚੋਂ ਜੰਮੂ ਕਸ਼ਮੀਰ ਦੀਆਂ ਆਪਣੀਆਂ ਮਸਲੇ, ਆਪਣੀਆਂ ਸਮੱਸਿਆਵਾਂ, ਧਾਰਾ 370 ਹਟਾਉਣਾ, ਉਹ ਸਾਰਾ ਕੁਝ ਉਸ ਪ੍ਰਕਿਰਿਆ 'ਚ ਰਿਹਾ। ਪਰ ਲੇਹ ਲਦਾਖ ਨੂੰ ਤਾਂ ਇੱਕ ਤਰ੍ਹਾਂ ਨਾਲ ਇਸ ਕਦਰ ਅਲੱਗ ਕੀਤਾ ਗਿਆ ਵੀ ਕਿ ਇਹ ਬੋਧੀ ਹੈ ਨਾ, ਜਾਂ ਹਿੰਦੂ ਸਟੇਟ ਵਾਂਗ ਇਹਨੂੰ ਦਿਖਾ ਕੇ ਕਿ ਉਸ ਤਰ੍ਹਾਂ ਦਾ ਵੱਖਰਾ ਸੂਬਾ ਹੁਣ ਹੈ ਨਾ, ਲਓ ਜੀ ਅਸੀਂ ਇਸ ਲਈ ਇਸ ਨੂੰ ਅੱਡ ਕਰ ਰਹੇ ਹਾਂ। ਪਰ ਉਸ ਲਦਾਖ ਦੇ ਵਾਸੀਆਂ ਨਾਲ ਇਹ ਵਾਅਦਾ ਸੀਗਾ ਕਿ ਤੁਹਾਨੂੰ ਪੂਰਨ ਸੂਬੇ ਦਾ ਦਰਜਾ ਦਵਾਵਾਂਗੇ, ਇੱਕ ਵਾਰ ਮਾਹੌਲ ਸੁਖਾਵਾਂ ਹੋ ਜਾਵੇ, ਸਿਸਟਮ ਠੀਕ ਹੋ ਜਾਵੇ, ਤੁਹਾਨੂੰ ਪੂਰਨ ਸੂਬੇ ਦਾ ਦਰਜਾ ਮਿਲੂਗਾ। ਸੋ ਅਜੇ ਤੱਕ ਬਹਾਲ ਨਹੀਂ ਹੋਇਆ ਉਹਨਾਂ ਦੇ ਪੂਰਨ ਸੂਬੇ ਦਾ ਦਰਜਾ। ਉਸ ਨੂੰ ਲੈ ਕੇ ਉੱਥੋਂ ਮੰਗ ਉੱਠਦੀ ਹੈ। ਜਿਨ੍ਹਾਂ ਨੇ ਥ੍ਰੀ ਇਡੀਅਟਸ ਦੇਖੀ ਹੈ ਫਿਲਮ, ਉਹ ਜਾਣਦੇ ਹੋਣਗੇ ਕਿ ਉਹਦੇ ਵਿੱਚ ਜੋ ਅਮੀਰ ਖਾਨ ਨੇ ਜਿਹੜੇ ਵਿਗਿਆਨੀ ਦਾ ਰੋਲ ਨਿਭਾਇਆ ਸੀ, ਉਹ ਵਿਗਿਆਨੀ ਜਿਹੜੇ ਉੱਥੋਂ ਦੇ ਨੇ, ਉਹਨਾਂ ਨੇ ਸੋਨਮ ਵਾਂਗ ਚੁੱਕ ਕੇ ਹੈ ਨਾ, ਉਹ ਉਹਨਾਂ ਦਾ ਮਤਲਬ ਕਿ ਉਹਨਾਂ ਵੱਲੋਂ ਇਹ ਪ੍ਰਦਰਸ਼ਨ ਦੀ ਅਗਵਾਈ ਕੀਤੀ ਜਾ ਰਹੀ ਸੀ। ਉਹ ਪਹਿਲਾਂ ਵੀ ਇੱਕ ਵਾਰ ਵਰਤ ਬੈਠ ਚੁੱਕੇ ਨੇ, ਉਹ ਦਿੱਲੀ ਵੀ ਪੈਦਲ ਤੱਕ ਯਾਤਰਾ ਕਰ ਚੁੱਕੇ ਨੇ ਆਪਣੀ ਇਸ ਮੰਗ ਨੂੰ ਲੈ ਕੇ। ਪਰ ਨਾ ਪਹਿਲੇ ਵਰਤ ਦੀ ਕਿਸੇ ਨੇ ਬਾਤ ਪੁੱਛੀ, ਨਾ ਦਿੱਲੀ ਪਹੁੰਚਿਆ, ਨਾ ਕਿਸੇ ਨੇ ਹਾਲ ਪੁੱਛਿਆ। ਮਤਲਬ ਜੇ ਸਰਕਾਰਾਂ ਲੋਕਾਂ ਦੀ ਆਵਾਜ਼ ਹੀ ਨਹੀਂ ਸੁਣ ਸਕਦੀਆਂ, ਆਪਣੇ ਦੇਸ਼ ਦੇ ਆਪਣੇ ਮੁਲਕ ਦੇ ਨਾਮਵਰ ਵਿਗਿਆਨੀਆਂ ਦੀ ਗੱਲ ਨਹੀਂ ਸੁਣ ਸਕਦੀਆਂ, ਫਿਰ ਰੋਸਾ ਤਾਂ ਪਨਪਦਾ ਹੀ ਹੈ ਜੀ। ਔਰ ਤਾਜ਼ਾ ਘਟਨਾ ਜੋ ਨੇਪਾਲ 'ਚ ਹੋਈ ਸੀ, ਜਿਸ ਤਰ੍ਹਾਂ ਉਸ ਤਰ੍ਹਾਂ ਦਾ ਇੱਕ ਤਰ੍ਹਾਂ ਨਾਲ ਮਤਲਬ ਕਿ ਇਸ ਵਾਰ ਫਿਰ ਜਦੋਂ ਵਿਗਿਆਨੀ ਪ੍ਰਦਰਸ਼ਨ ਤੇ ਬੈਠੇ ਸੀ, ਭੁੱਖ ਹੜਤਾਲ ਤੇ ਬੈਠੇ ਸੀ, ਔਰ ਵੱਡੀ ਗਿਣਤੀ 'ਚ ਉਹਨਾਂ ਨੂੰ ਸਮਰਥਨ ਮਿਲ ਰਿਹਾ ਸੀ, ਤਦ ਯੂਥ ਨੇ ਇਸ ਨੂੰ ਇੱਕ ਨਵਾਂ ਰੂਪ ਦਿੱਤਾ ਕਿ ਵੀ ਕਿ ਅਸੀਂ ਇਸ ਨੂੰ ਪੂਰੀ ਤਰ੍ਹਾਂ ਪ੍ਰਦਰਸ਼ਨ 'ਚ ਬਦਲ ਦਈਏ, ਅਤੇ ਉਹ ਜੋਸ਼ਮਿਆ ਪ੍ਰਦਰਸ਼ਨ ਹੰਗਾਮੇ 'ਚ ਬਦਲ ਗਿਆ। ਹੰਗਾਮੇ ਤੋਂ ਹਿੰਸਕ ਹੋ ਗਿਆ, ਭੰਨ ਤੋੜ ਸ਼ੁਰੂ ਹੋ ਗਈ, ਪੁਲਿਸ ਦੀ ਗੱਡੀ ਫੂਕ, ਬੀਜੇਪੀ ਦਾ ਦਫ਼ਤਰ ਫੂਕ, ਅਤੇ ਉਹਦੇ ਵਿੱਚ ਮੁੱਖ ਮੰਗ ਜਿਹੜੀ ਸੀਗੀ ਉਹੀ ਹੈ ਕਿ ਸਾਡੇ ਰਾਜ ਨੂੰ ਸੰਪੂਰਨ ਸੂਬੇ ਦਾ ਦਰਜਾ ਦਿੱਤਾ ਜਾਵੇ, ਮਤਲਬ ਪੂਰਨ ਰਾਜ ਦਾ ਦਰਜਾ ਦਿੱਤਾ ਜਾਵੇ। ਸੋ ਉਹਦੇ ਵਿੱਚ ਜੇ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਅਹਿਮ ਤੌਰ 'ਤੇ ਜਿਹੜੀਆਂ ਚਾਰਕ ਮੰਗਾਂ ਉੱਭਰ ਰਹੀਆਂ ਸੀ, ਉਹਦੇ ਵਿੱਚ ਸੀਗਾ ਕਿ ਲਦਾਖ ਨੂੰ ਪੂਰਨ ਸੂਬੇ ਦਾ ਦਰਜਾ ਮਿਲੇ, ਛੇਵੀਂ ਅਨਸੂਚੀ ਦੇ ਤਹਿਤ ਸੰਵਿਧਾਨਕ ਸੰਵਿਧਾਨਕ ਸੁਰੱਖਿਆ ਮਿਲੇ, ਐਨ ਕਾਰਗਿਲ ਅਤੇ ਲੇਹ ਅਲੱਗ ਅਲੱਗ ਲੋਕ ਸਭਾ ਸੀਟਾਂ ਬਣਨ, ਸਰਕਾਰੀ ਨੌਕਰੀ 'ਚ ਸਥਾਨਕ ਲੋਕਾਂ ਨੂੰ ਪਹਿਲ ਮਿਲੇ। ਅਤੇ ਇਹਦੇ ਨਾਲ ਨਾਲ ਜਿਹੜਾ ਜਿਹੜੀ ਮੰਗ ਸੀ, ਪ੍ਰਦਰਸ਼ਨ ਦੂਸਰੀ ਤਰ੍ਹਾਂ ਸ਼ਾਂਤੀਪੂਰਵਕ ਚੱਲ ਰਿਹਾ ਸੀ, ਉਹਦੇ ਵਿੱਚ ਵੀ ਇਹ ਸ਼ਾਮਿਲ ਸੀ ਕਿ ਉਹਨਾਂ ਵਿਗਿਆਨੀ ਦਾ ਇਹ ਕਹਿਣਾ ਹੈ ਕਿ ਵੀ ਇਹ ਲੇਹ ਲਦਾਖ ਦੇਸ਼ ਦਾ ਇੱਕ ਤਰ੍ਹਾਂ ਨਾਲ ਮਤਲਬ ਕਿ ਤੁਸੀਂ ਕਹਿ ਸਕਦੇ ਹੋ ਕਿ ਸਾਹ ਲੈਣ ਵਾਲੇ ਫੇਫੜੇ ਨੇ, ਉਹ ਕਹਿੰਦੇ ਕਿ ਇਹ ਇਕੱਲਾ ਸਾਡੇ ਲਈ ਨਹੀਂ, ਇਹ ਮੁਲਕ ਦੇ ਲਈ ਵੀ, ਜੇ ਤੁਸੀਂ ਇਹਨੂੰ ਕੰਕਰੀਟ ਦੇ ਜੰਗਲ 'ਚ ਬਦਲੋਗੇ, ਇੱਥੇ ਤੁਸੀਂ ਆ ਪੁਲ ਬਣਾ ਦਿਓ ਜੀ, ਆ ਸੁਰੰਗਾਂ ਪੁੱਟ ਦਿਓ ਜੀ, ਆਹ ਕੁਛ ਕਰੋਗੇ ਹੈ, ਤਾਂ ਫਿਰ ਇਹ ਕੁਦਰਤੀ ਨਹੀਂ ਰਹੂਗਾ। ਸੋ ਇਸ ਲਈ ਉਹ ਇਸ ਦੇ ਖਿਲਾਫ਼ ਸੀਗੇ ਕਿ ਸਾਨੂੰ ਕੁਦਰਤੀ ਤੌਰ 'ਤੇ ਰਹਿਣ ਦਿਉ, ਇਹਦੇ ਨਾਲ ਛੇੜਖਾਨੀ ਨਾ ਕਰੋ, ਉਹ ਵੀ ਇੱਕ ਮੁੱਦਾ ਸੀਗਾ। ਸੋ ਇਹ ਸਾਰੇ ਪਹਿਲੂਆਂ 'ਤੇ ਜਦੋਂ ਇਹ ਹਿੰਸਕ ਪ੍ਰਦਰਸ਼ਨ 'ਚ ਬਦਲਿਆ, ਤਦ ਉਹਨਾਂ ਨੇ ਆਪਣੀ ਭੁੱਖ ਹੜਤਾਲ ਵਾਪਸ ਲਈ
ਜੀ।
ਉਹ ਕਹਿੰਦੇ ਕਿ ਅਸੀਂ ਇਹਨੂੰ ਸ਼ਾਂਤੀਪੂਰਵਕ ਰੱਖਣ 'ਚ ਫੇਲ ਹੋਏ ਹਾਂ, ਅਤੇ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਕਿ ਉਹ ਆਪਣਾ ਪ੍ਰਦਰਸ਼ਨ ਇਸ ਤਰੀਕੇ ਨਾਲ ਰੋਕ ਦੇਣ, ਆਪਣਾ ਇਹ ਰਾਹ ਨਹੀਂ ਹੈ, ਕਿਉਂਕਿ ਬਹੁਤ ਸ਼ਾਂਤ ਖੇਤਰ ਮੰਨਿਆ ਜਾਂਦਾ ਹੈ ਵਿਜੇ ਜੀ। 2011 ਦੀ ਜਨਗਣਨਾ ਦੇ ਹਿਸਾਬ ਨਾਲ ਜੇ ਮੈਂ ਦੇਖਾਂ ਤਾਂ ਲਦਾਖ ਦੀ 70% ਤੋਂ ਵੱਧ ਆਬਾਦੀ, 77.30% ਆਬਾਦੀ ਬੋਧੀ ਹੈ, ਉਸ ਤੋਂ ਬਾਅਦ 13.74% ਤੋਂ ਘੱਟ ਮੁਸਲਿਮ ਆਬਾਦੀ ਹੈ, ਤੇ ਫਿਰ 8.16% ਉੱਥੇ ਹਿੰਦੂ ਆਬਾਦੀ ਹੈ, ਮਤਲਬ 1% ਦੇ ਲਗਭਗ ਅਦਰਜ਼ ਨੇ, ਨਹੀਂ ਤਾਂ ਆਹ ਤਿੰਨ ਤਰ੍ਹਾਂ ਦੀ ਆਬਾਦੀ ਜਿਹ 77-78% ਆਬਾਦੀ ਇਕੱਲੀ ਬੋਧੀਆਂ ਦੀ ਹੈ। ਸੋ ਹੁਣ ਇਹ ਵੀ ਨਹੀਂ ਤੁਸੀਂ ਕਹਿ ਸਕਦੇ ਜੀ ਕਿ ਜੇ ਜੰਮੂ ਕਸ਼ਮੀਰ ਤੋਂ ਆਵਾਜ਼ ਉੱਠੀ ਹੋ ਫਿਰ ਉਹਦੇ ਹੋਰ ਅਰਥ ਕੱਢੇ ਜਾਂਦੇ ਆ, ਜੇ ਪੰਜਾਬ 'ਚੋਂ ਉੱਠ ਜਾਵੇ ਆਵਾਜ਼ ਫਿਰ ਉਹਦੇ ਹੋਰ ਅਰਥ ਕੱਢ ਲਏ ਜਾਂਦੇ ਆ, ਹੁਣ ਤਾਂ ਲਦਾਖ ਤੋਂ ਉੱਠੀ ਆਵਾਜ਼ ਹੈ, ਹੁਣ ਤਾਂ ਉੱਥੇ ਬੋਧੀ ਭਾਈਚਾਰਾ ਵੱਡੀ ਗਿਣਤੀ 'ਚ ਹੈ, ਹਿੰਦੂ ਤੇ ਮੁਸਲਿਮ ਤਾਂ ਫਿਰ ਦੂਸਰੇ ਤੀਸਰੇ ਨੰਬਰ ਤੇ ਆਉਂਦੇ ਨੇ। ਸੋ ਇਸ ਲਈ ਇਹਦਾ ਮਤਲਬ ਇਹ ਹੈ ਕਿ ਇੱਕ ਸੂਬਿਆਂ ਨੂੰ ਲੈ ਕੇ, ਸੂਬਿਆਂ ਦੀ ਖੁਦਮੁਖਤਿਆਰੀ ਨੂੰ ਲੈ ਕੇ, ਸੂਬਿਆਂ ਦੇ ਅਧਿਕਾਰਾਂ ਨੂੰ ਲੈ ਕੇ ਲੋਕਾਂ ਦੇ ਅੰਦਰ ਇੱਕ ਨਵੀਂ ਚੇਤਨਾ ਪੈਦਾ ਹੋ ਰਹੀ ਹੈ। ਅਸੀਂ ਉਸ ਨੂੰ ਇਹ ਹਿੰਸਕ ਰੂਪ ਨੂੰ ਕਦੇ ਵੀ ਸਹਿਮਤ ਨਹੀਂ ਗਏ ਕਿ ਇਹ ਤਰੀਕਾਕਾਰ ਵਾਜਬ ਹੈ, ਇਹ ਨਹੀਂ ਸਹੀ।
ਜੀ
ਪਰ ਅੱਜ ਤੁਸੀਂ ਆਪਣੀ ਸਰਕਾਰ ਦੇ ਜ਼ੋਰ ਨਾਲ, ਅੱਜ ਜਾਂ ਜਿਹਨੂੰ ਤੁਸੀਂ ਉਸ ਖੇਤਰ ਦੇ ਵਿੱਚ ਜਿਹੜੇ ਪ੍ਰਦਰਸ਼ਨ ਕਰ ਰਹੇ ਹੋ ਉਹਨਾਂ ਨੂੰ ਆਪਣੇ ਆਗੂ ਮੰਨਦੇ ਹੋ, ਉਹਨਾਂ ਦੇ ਕਹਿਆਂ ਤੇ ਜੇ ਤੁਸੀਂ ਇਸ ਅੱਗ ਨੂੰ ਰੋਕ ਵੀ ਲਓਗੇ, ਪਰ ਜਿਹੜੀ ਅੰਦਰ ਸੁਲਗ ਰਹੀ ਹੈ ਉਹਨੂੰ ਕਿਵੇਂ ਰੋਕੋਗੇ? ਇਹਦਾ ਮਤਲਬ ਸਿਸਟਮ ਦੇ ਖਿਲਾਫ, ਸਿਆਸਤ ਦੇ ਖਿਲਾਫ, ਮੈਂ ਸਰਕਾਰ ਦੀ ਵੀ ਗੱਲ ਨਹੀਂ ਕਰਦਾ,
ਜੀ
ਸਿਸਟਮ ਤੇ ਸਿਆਸਤ ਦੇ ਖਿਲਾਫ, ਲੋਕਾਂ ਦੇ ਅੰਦਰ ਬੇਭਰੋਸਗੀ, ਬੇਯਕੀਨੀ ਜਿਹੜੀ ਪੈਦਾ ਹੋ ਰਹੀ ਹੈ ਉਹਦੇ ਵਿੱਚੋਂ ਇਹ ਘਟਨਾ ਨੇ ਜਨਮ ਲਿਆ। ਔਰ ਸਮਾਂ ਰਹਿੰਦੇ ਆ ਸਰਕਾਰਾਂ ਨੂੰ ਸੂਬਿਆਂ ਦੇ ਅਧਿਕਾਰਾਂ ਵੱਲ ਝਾਕਣਾ ਪੈਣਾ। ਹਾਂ, ਜਿਵੇਂ ਉਹ ਚੀਨ ਦੇ ਬਾਰਡਰ ਤੇ ਹੈ ਨਾ, ਤੇ ਕੁਦਰਤੀ ਹੈ ਸੂਬਾ ਹੈ, ਇਸੇ ਤਰ੍ਹਾਂ ਕਸ਼ਮੀਰ ਜੇ ਪਾਕਿਸਤਾਨ ਵਾਲੇ ਉਧਰ ਵਾਲੇ ਬਾਰਡਰਾਂ ਨਾਲ ਲੱਗਦਾ ਤੇ ਕੁਦਰਤੀ ਸੂਬਾ ਹੈ, ਤੇ ਪੰਜਾਬ ਦੇਸ਼ ਦਾ ਅੰਨਦਾਤਾ ਵੀ ਹੈ ਤੇ ਸਰਹੱਦੀ ਸੂਬਾ ਹੈ। ਸੋ ਇਸ ਲਈ ਇਹਨਾਂ ਖੇਤਰਾਂ ਨੂੰ, ਕੇਂਦਰ ਨੂੰ ਆਪਣੀਆਂ ਐਨਕਾਂ ਬਦਲ ਕੇ ਦੇਖਣਾ ਪੈਣਾ। ਤੁਸੀਂ ਬਾਕੀ ਸਾਰੇ ਸੂਬਿਆਂ ਨਾਲ ਦੀ ਤੁਲਨਾ ਕਰਕੇ ਨਹੀਂ ਦੇ ਸਕਦੇ। ਜੰਗ 'ਚ ਵੀ ਅਸੀਂ ਮਰਦੇ ਹਾਂ, ਲੜਾਈ 'ਚ ਵੀ ਅਸੀਂ ਮਰਦੇ ਹਾਂ, ਸ਼ੰਕੇ ਸ਼ੋਭਿਆਂ 'ਚ ਵੀ ਅਸੀਂ ਆਉਂਦੇ ਹਾਂ, ਤੇ ਇਸ ਲਈ ਇਹਨਾਂ ਖੇਤਰਾਂ ਦੇ ਹਵਾਲੇ ਨਾਲ ਤੁਹਾਨੂੰ ਵੱਖਰੇ ਤਰੀਕੇ ਨਾਲ ਸੋਚਣਾ ਪੈਣਾ। ਨਹੀਂ, ਇਹ ਸਮੇਂ ਸਮੇਂ ਜਿਹੀਆਂ ਆਵਾਜ਼ਾਂ ਜਦੋਂ ਉੱਠਦੀਆਂ ਫਿਰ ਤੁਸੀਂ ਉਹਨੂੰ ਕੋਈ ਹੋਰ ਨਾਮ ਦਿੰਦੇ ਹੋ। ਸੋ ਇਹ ਲਦਾਖ ਦੀ ਉੱਠੀ ਅੱਗ ਇਕੱਲੀ ਨੇਪਾਲ ਵਾਲੀ ਘਟਨਾ ਕਰਨ ਨਾਲ ਜੋੜ ਕੇ ਦੇਖਣ ਦੀ ਲੋੜ ਨਹੀਂ, ਇਹ ਦੇਸ਼ ਦੀ ਨਵੀਂ ਪੀੜ੍ਹੀ ਦੇ ਅੰਦਰ ਸਿਸਟਮ ਔਰ ਸਿਆਸਤ ਦੇ ਖਿਲਾਫ ਸੁਲਗ ਲਈ ਚੰਗਿਆਰੀ ਵਜੋਂ ਵੇਖਣ ਦੀ ਲੋੜ ਹੈ।
ਜੀ ਤੇ ਦੀਪਕ ਜੀ ਦੱਸਿਓ, ਰਾਜ ਸਭਾ ਦੀ ਟਿਕਟ ਕੀ ਹੁਣ ਵਿਕਿਆ ਕਰੇਗੀ?
ਕਿਆ ਕਰੇਗੀ ਮਤਲਬ ਤੁਸੀਂ ਕਹਿੰਦੇ ਹੋ ਕਿ ਇਹਦਾ ਮਤਲਬ ਪਹਿਲਾਂ ਕਦੇ ਵਿਕੀ ਨਹੀਂ? ਤੁਸੀਂ ਐ ਮਜ਼ਾਕ ਨਾ ਕਰਿਆ ਕਰੋ ਵਿਜੇ ਜੀ,
ਹੁਣ
ਇਹ
ਸਿੱਧੇ ਤੌਰ
ਨਵੀਆਂ ਗੱਲਾਂ ਇੱਥੇ ਪੰਜਾਬ
ਹੁਣ ਸਿੱਧੇ ਤੌਰ ਤੇ ਵਿਕਿਆ ਕਰੇਗੀ? ਕਿਆ ਬੋਲੀ ਲੱਗਿਆ ਕਰੇ
ਪੰਜਾਬ ਦੇ ਵਿੱਚ
ਆਈਪੀਐਲ ਦੇ ਫਾਰਮੂਲੇ ਤੇ?
ਹਾਂ ਬਿਲਕੁਲ ਬਿਲਕੁਲ, ਇਹਦੇ ਨਾਲ ਤਾਂ ਫਾਰਮੂਲਾ ਲਿਆ ਹੁਣ ਮੈਂ ਕਹਿੰਦਾ, ਕਰ ਲੈਣ ਫਿਰ ਇਹੀ ਤਰੀਕਾ ਕਰ ਲੈਣ। ਜਦੋਂ ਤੁਸੀਂ ਹਰ ਚੀਜ਼ ਦਾ ਪ੍ਰਾਈਵੇਟਕਰਨ ਕਰ ਰਹੇ ਹੋ, ਤੁਸੀਂ ਕਰ ਲਓ। ਪੰਜਾਬ ਦੇ ਵਿੱਚੋਂ 7 ਮੈਂਬਰ ਚੁਣੇ ਜਾਂਦੇ ਆ ਜੀ, 7 ਰਾਜ ਸਭਾ ਮੈਂਬਰ ਜਾਂਦੇ ਆ ਵਿਜੇ ਜੀ, ਪੰਜਾਬ ਚੋਂ 13 ਲੋਕ ਸਭਾ ਮੈਂਬਰ ਨੇ ਸਾਡੇ। ਜਿਹੜਾ ਲੋਕ ਸਭਾ ਮੈਂਬਰ ਹੈ ਉਹ ਆਪਣੇ ਹਲਕੇ ਦਾ ਮੈਂਬਰ ਹੈ, ਉਹਦੇ ਅੰਦਰ 9 ਵਿਧਾਨ ਸਭਾ ਹਲਕੇ ਆਉਂਦੇ ਆ ਉਸ ਏਰੀਏ ਦਾ। ਉਹਨੂੰ ਜਿਹੜਾ ਲੋਕ ਸਭਾ ਮੈਂਬਰ ਦੇ ਨਾਤੇ ਫੰਡ ਮਿਲਣਾ ਉਹ ਆਪਣੇ ਹਲਕੇ 'ਚ ਖਰਚ ਸਕਦਾ। ਰਾਜ ਸਭਾ ਮੈਂਬਰ ਰਾਜ ਦਾ ਮੈਂਬਰ ਹੈ, ਸੂਬੇ ਦਾ ਮੈਂਬਰ ਹੈ, ਉਹ ਸਟੇਟ ਦੀ ਨੁਮਾਇੰਦਗੀ ਕਰਦਾ ਤੇ ਉਸ ਨੂੰ ਆਪਣੇ ਪੂਰੇ ਸੂਬੇ 'ਚ ਕਿਤੇ ਵੀ ਜਾ ਕੇ ਉਹ ਫੰਡ ਦੇਣ ਦਾ ਅਧਿਕਾਰ। ਤੇ ਜੇ ਤੁਸੀਂ ਉੱਥੇ ਇਹੋ ਜਿਹੇ ਬੰਦੇ ਚੁਣਨੇ ਨੇ ਜਿਹੜੇ ਸੂਬੇ ਦੇ ਮਸਲੇ ਵੀ ਪੇਸ਼ ਨਾ ਕਰ ਸਕਣ, ਜਿਹੜੇ ਸੂਬੇ ਦਾ ਚਿਹਰਾ ਮੋਹਰਾ ਵੀ ਨਾ ਹੋਣ, ਫਿਰ ਤਾਂ ਲੋਕ ਸਵਾਲ ਕਰਨਗੇ। ਜਦੋਂ 7 ਰਾਜ ਸਭਾ ਮੈਂਬਰ ਚੁਣੇ, ਇੱਕ ਨੂੰ ਛੱਡ ਕੇ, ਸੰਤ ਬਲਬੀਰ ਸਿੰਘ ਸਿੰਚੇਵਾਲ ਨੂੰ ਛੱਡ ਕੇ, ਲੋਕਾਂ ਨੇ ਗੱਲਾਂ ਕੀਤੀਆਂ ਕਿ ਤੁਸੀਂ ਇਹ 'ਚੋਂ 5 ਸੀਟਾਂ ਵੇਚੀਆਂ, 2 ਤੁਸੀਂ ਆਪਣੇ ਚਹਿਤਿਆਂ ਨੂੰ ਦਿੱਤੀਆਂ, ਪਤਾ ਨਹੀਂ ਉਹਨਾਂ ਨਾਲ ਵੀ ਕੀ ਸੌਦਾ ਹੋਵੇ ਸਾਨੂੰ ਨਹੀਂ ਪਤਾ,
ਜੀ
ਰਾਘਵ ਚੱਡਾ ਸੰਦੀਪ ਪਾਠਕ ਨਾਲ, ਪਰ ਉਹ ਪੰਜਾਬ ਤੋਂ ਬਾਹਰ ਹੀ ਸੀ ਤੇ ਜਿਹਨਾਂ ਨੇ ਬਾਕੀਆਂ ਨੂੰ ਦਿੱਤਾ ਉਹਨਾਂ ਨੇ ਪੰਜਾਬ ਦੇ ਲਈ ਕੀ ਕੀਤਾ ਜੀ ਉੱਥੇ ਜਾ ਕੇ? ਸੋ ਇਹ ਨਾਲ ਤਾਂ ਫਿਰ ਆਈਪੀਐਲ ਮੰਗ, ਜੇ ਤੁਹਾਡਾ ਸਵਾਲ ਹੈ ਬਿਲਕੁਲ ਮੈਂ ਸਹਿਮਤ ਹਾਂ, ਇਹਦੇ ਨਾਲ ਤਾਂ ਆਈਪੀਐਲ ਮੰਗ ਬੋਲੀ ਲਓਗੇ। ਸੂਬੇ ਨੂੰ ਦੱਸੋ ਜੀ ਕੀ ਦਿੰਦੇ, ਸਰਕਾਰ ਨੂੰ ਨਹੀਂ, ਪਾਰਟੀ ਨੂੰ ਨਹੀਂ, ਬੰਦੇ ਨੂੰ ਨਹੀਂ, ਆਕਾ ਨੂੰ ਨਹੀਂ, ਟਿਕਟ ਦੇਣ ਵਾਲੇ ਨੂੰ, ਸੂਬੇ ਲਈ ਲਵਾ ਲਓ ਬੋਲੀ ਫਿਰ ਜੇ ਐਂ ਕਰਕੇ ਤੁਸੀਂ ਕੁਛ ਕਰਨਾ ਹੈ। ਪਰ ਪਿਛਲੇ ਦਿਨੀ ਸੰਜੀਵ ਅਰੋੜਾ ਚੋਣ ਲੜਨ ਲਈ ਆ ਗਏ ਰਾਜ ਸਭਾ ਦੀ ਸੀਟ ਛੱਡ ਕੇ, ਉਹਨਾਂ ਨੂੰ ਕਿਵੇਂ ਮਨਾਇਆ ਆਪਾਂ ਉਹਨਾਂ ਦਿਨਾਂ 'ਚ ਖੂਬ ਖਬਰਾਂ ਕੀਤੀਆਂ
ਜੀ।
ਤੇ ਉਹ ਤੋਂ ਬਾਅਦ ਉਹ MLA ਬਣ ਗਏ ਤੇ ਉਹਨਾਂ ਨਾਲ ਮੰਤਰੀ ਦਾ ਵਾਅਦਾ ਸੀ, ਮੰਤਰੀ ਬਣ ਕੇ ਉਹਨਾਂ ਨੇ ਫਿਰ ਆਪਣੀ ਰਾਜ ਸਭਾ ਦੀ ਸੀਟ ਛੱਡੀ
ਜੀ।
ਉਸ ਸਮੇਂ ਖੂਬ ਰੌਲਾ ਸੀ ਕਿ ਵੀ ਕੇਜਰੀਵਾਲ ਚਲੇ ਜਾਣਗੇ ਉਹਨਾਂ ਦੀ ਥਾਂ ਤੇ, ਫਿਰ ਕਿਹਾ ਜੀ ਜੇ ਕੇਜਰੀਵਾਲ ਨਹੀਂ ਮਨੀਸ਼ ਸੋਧੀਆ ਜਾ ਸਕਦੇ ਆ ਜੀ, ਦਿੱਲੀ ਵਾਲੇ ਆਪਣੀ ਮਰਜ਼ੀ ਨਾਲ। ਪਰ ਅੱਜ ਦੀ ਤਰੀਕ 'ਚ ਜਿਹੜਾ ਪੰਜਾਬ 'ਚ ਮਾਹੌਲ ਹੈ, ਜਿਹੋ ਜਿਹਾ ਰੋਸਾ ਦਿੱਲੀ ਵਾਲਿਆਂ ਦੇ ਖਿਲਾਫ, ਦਿੱਲੀ ਲੀਡਰਸ਼ਿਪ ਦੇ ਖਿਲਾਫ, ਉਹੋ ਜਿਹੇ 'ਚ ਹੁਣ ਇਹਨਾਂ ਨੂੰ ਉਸ ਰਾਜ ਸਭਾ ਸੀਟ ਦੇ ਲਈ ਦਿੱਲੀ ਵਾਲਾ ਬੰਦਾ ਭੇਜਣਾ ਆਸਾਨ ਨਹੀਂ। ਬਾਕੀ ਜੇ ਬਸ਼ਰਮਪਣਾ ਹੀ ਹੋਵੇ ਤਾਂ ਤੁਸੀਂ ਕਰ ਕੁਛ ਨਹੀਂ ਸਕਦੇ
ਜੀ।
ਅੱਜ ਰਾਜ ਸਭਾ ਸੀਟ ਜਿਹੜੀ ਸੰਜੀਵ ਅਰੋੜਾ ਦੇ ਕਾਰਨ ਖਾਲੀ ਹੋਈ ਸੀ, ਉਹਦੀ ਚੋਣ ਦੇ ਤਰੀਕ ਦਾ ਐਲਾਨ ਹੋ ਗਿਆ ਵਿਜੇ ਜੀ, 24 ਅਕਤੂਬਰ ਨੂੰ ਇਹ ਰਾਜ ਸਭਾ ਸੀਟ ਲਈ ਚੋਣ ਹੋਣੀ ਹੈ ਜੇ ਵੋਟ ਹੁੰਦੀ ਹੈ। ਵੈਸੇ ਗਿਣਤੀ ਦੇ ਹਿਸਾਬ ਨਾਲ ਦੇਖੋ ਤਾਂ ਇਹਦੇ ਲਈ ਵੋਟਿੰਗ ਦੀ ਲੋੜ ਨਹੀਂ, ਆਮ ਆਦਮੀ ਪਾਰਟੀ ਕੋਲ ਜਿੰਨੇ ਵਿਧਾਇਕ ਹੈਗੇ, ਉੱਥੇ ਕਿਤੇ ਦਿੱਕਤ ਨਹੀਂ ਉਹਨਾਂ ਨੂੰ। ਸੋ ਇਸ ਲਈ ਤੈਅ ਤਾਂ ਉਮੀਦਵਾਰ ਹੋਣਾ ਜੀ, ਪਰ ਮੌਜੂਦਾ ਐਮਐਲਏਆਂ ਦੇ ਹੁੰਦਿਆਂ, ਆਮ ਆਦਮੀ ਪਾਰਟੀ ਦੇ ਮੌਜੂਦਾ ਚੁਣੇ ਹੋਏ ਵਿਧਾਇਕਾਂ ਦੇ ਹੁੰਦਿਆਂ ਜਦੋਂ ਇਹਨਾਂ ਨੇ ਹਲਕਾ ਇੰਚਾਰਜ ਲਾਏ ਸੀ, ਆਪਾਂ ਉਸ ਦਿਨ ਗੱਲ ਕੀਤੀ ਸੀ ਕਿ ਵੀ ਹਲਕਾ ਇੰਚਾਰਜ ਦਾ ਮਤਲਬ ਇਹ ਆ ਕਿ ਅਗਲੀ ਵਾਰ ਟਿਕਟ ਤੈਨੂੰ ਦਿੱਤੀ ਜਾ ਸਕਦੀ ਆ।
ਜੀ
ਹੁਣ ਕੀ ਇਹ ਮੁਕਾਬਲਾ? ਇੱਥੇ ਸਾਡੇ ਮੀਡੀਆ ਅਦਾਰੇ ਵੀ ਕਰਦੇ ਆ, ਕਈ ਸ਼ਹਿਰ ਛੋਟਾ ਹੁੰਦਾ, ਪੱਤਰਕਾਰ ਦੋ ਰੱਖ ਲੈਂਦੇ ਆ।
ਜੀ
ਤੇ ਕਿਸੇ ਸਾਥੀ ਨੇ ਇੱਕ ਅਖਬਾਰ ਦੇ ਮਾਲਕ ਨੂੰ ਪੁੱਛ ਲਿਆ ਕਿ ਆਹ ਤਰੀਕਾ ਕੀ ਆ, ਕਹਿੰਦਾ ਦੋਏ ਸਾਨੂੰ ਨਹੀਂ ਪੁੱਛਣਗੇ ਕਿ ਮੈਨੂੰ ਕੀ ਦਿੰਦੇ ਹੋ, ਦੋਏ ਆਪਸ 'ਚ ਕੰਪੀਟੀਸ਼ਨ ਕਰੀ ਜਾਣਗੇ ਕਿ ਮੇਰੀ ਖਬਰ ਵੱਧ ਪਹਿਲਾਂ ਲੱਗੇ, ਵੱਧ ਲੱਗੇ, ਬੁਰੇ ਲੱਗੇ। ਉਹ ਹਾਲ ਇਹਨਾਂ ਦਾ
ਜੀ
ਕਿ ਆਪਣੇ ਹੀ ਬੰਦਿਆਂ 'ਚ ਮੁਕਾਬਲਾ ਕਰਾ ਦਿਓ ਤਾਂ ਕਿ ਉਹ ਟਿਕਟ ਲੈਣ ਦੇ ਲਈ ਸਾਡੇ ਜ਼ਿਆਦੇ ਪੈਰ ਘੁੱਟਦੇ ਰਹਿਣ, ਗੋਡੇ ਘੁੱਟਦੇ ਰਹਿਣ, ਸੇਵਾ ਕਰਦੇ ਰਹਿਣ ਇਸ ਤਰੀਕੇ ਨਾਲ। ਸੋ ਹੁਣ ਕੀ ਉਹੀ ਤਰੀਕਾ ਹੋਊਗਾ ਜੀ ਇੱਕ ਸੀਟ ਦੇ ਲਈ, ਕਿ ਕਿਹੜਾ ਬੋਲੀ ਵੱਧ ਲਾਉਂਦਾ, ਕਿਹੜਾ ਦਾਅ ਵੱਧ ਲਾਉਂਦਾ ਹੈ, ਕਿਹੜਾ ਨਿਮਕੇ ਵੱਧ ਆਉਂਦਾ ਹੈ, ਕਿਹੜਾ ਚਾਪਲੂਸੀ ਵੱਧ ਕਰਦਾ ਹੈ। ਜੇ ਤਾਂ ਇਹ ਕ੍ਰਾਈਟੀਰੀਆ ਹੋਵੇ ਕਿ ਸੂਬੇ ਲਈ ਸਮਝ ਕਿਹੜਾ ਵੱਧ ਰੱਖਦਾ ਹੈ, ਸੂਬੇ ਦੇ ਮੁੱਦਿਆਂ ਨੂੰ ਕਿਹੜਾ ਵੱਧ ਉਭਾਰਦਾ ਹੈ, ਸੂਬੇ ਦੇ ਹੱਕਾਂ ਲਈ ਕਿਹੜਾ ਵੱਧ ਲੜਦਾ ਹੈ, ਫਿਰ ਤਾਂ ਆਪਾਂ ਉਹੋ ਜਿਹੇ ਬੰਦੇ ਸੋਚੀਏ। ਸੋ ਜੇ ਤਰੀਕਾਕਾਰ ਇਹੀ ਹੈ ਕਿ ਆਪਾਂ ਪੈਸੇ ਵਾਲਾ ਬੰਦਾ ਹੀ ਲੱਭਣਾ, ਸੋ ਇਸ ਵਾਰ ਵੀ ਟਿਕਟ ਤਾਂ ਪੈਸੇ ਵਾਲੇ ਨੂੰ ਮਿਲਣੀ ਹੈ, ਆਸ਼ੀਰਵਾਦ ਦਿੱਲੀ ਵਾਲਿਆਂ ਨਾਲੇ ਮਿਲਣੀ ਹੈ। ਹਾਂ, ਭਗਵੰਤ ਮਾਨ 'ਚ ਦਮ ਹੋਇਆ ਤਾਂ ਲੱਤ ਅੜਾ ਲੈਣ ਕਿ ਐਕਤੀ ਜੀ ਆਪਣੇ ਵਰਕਰ 'ਚੋਂ ਦੇ ਦਿਓ ਘੱਟੋ ਘੱਟ, ਨਹੀਂ ਤਾਂ ਪਹਿਲਾਂ ਹੀ ਬਦਨਾਮੀ ਬਹੁਤ ਹੈ। ਜੇ ਇੰਨਾ ਵੀ ਲੱਤ ਅੜਾਉਂਦੇ ਤਾਂ ਵੀ ਧੰਨਵਾਦ ਹੈ, ਪਰ ਇਹ ਜੋ ਪੰਜਾਬ 'ਚ ਚਰਚਾ ਉਹੀ ਹੈ ਜੀ ਕਿ ਇੱਕ ਵਾਰ ਫਿਰ ਬੋਲੀ ਲੱਗਣੀ ਹੈ ਰਾਸ਼ਟਰਵਾਦੀ ਸੀਟ ਲਈ।
ਤੇ ਦੀਪਕ ਜੀ ਦੱਸਿਓ, ਕੈਬਿਨੇਟ ਦੇ ਵਿੱਚ ਵੀ ਪੰਜਾਬ ਦੇ ਮਸਲਿਆਂ ਬਾਰੇ ਗੱਲ ਕਰਨ ਦੀ ਥਾਂ ਪੈਸੇ ਵਸੂਲੀ ਦਾ ਫਿਕਰ ਕੀਤਾ ਜਾ ਰਿਹਾ ਹੈ, ਕੀ ਵੇਰਵਾ ਜੀ?
ਬਿਲਕੁਲ ਜੀ, ਅੱਜ ਕੈਬਨਿਟ ਦੀ ਬੈਠਕ ਸੀ, ਕਿਉਂਕਿ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਕਿ ਪੰਜਾਬ ਸਰਕਾਰ ਨੇ ਕਹਿਣ ਨੂੰ ਤਾਂ 26 ਤਰੀਕ ਤੋਂ ਰੱਖਿਆ ਹੋਇਆ ਸੈਸ਼ਨ ਹੜ੍ਹਾਂ ਦੇ ਮਾਮਲੇ 'ਚ ਵਿਸ਼ੇਸ਼ ਤੌਰ ਦੇ ਉੱਤੇ, ਪਰ ਜੋ ਸਥਿਤੀ ਹੈ ਉਹ ਇਹ ਬਣਦੀ ਜਾ ਰਹੀ ਹੈ। ਵਿਜੇ ਜੀ, ਤੁਸੀਂ ਅੰਦਾਜ਼ਾ ਲਾ ਲਓ ਕਿ ਲੋਕ ਅੱਜ ਜਦੋਂ ਆਪਣੇ ਖੇਤ 'ਚੋਂ ਰੇਤਾ ਚੱਕਣ ਜਾ ਰਹੇ ਆ ਨਾ, ਕਿ ਇਕੱਠਾ ਕਰਾ ਲਈਏ, ਚੁਕਾ ਲਈਏ, ਕੁਝ ਸਹਿਯੋਗੀ ਉਹਨਾਂ ਦੇ ਨਾਲ ਆ ਰਿਹਾ, ਤਾਂ ਮਾਈਨਿੰਗ ਮਹਿਕਮਾ, ਸਥਾਨਕ ਪੁਲਿਸ ਹੈ ਨਾ, ਉਹ ਆ ਕੇ ਲੋਕਾਂ ਦੇ ਰਾਹ ਰੋਕਣ ਲੱਗ ਗਈ ਕਿ ਨਹੀਂ ਚੱਕਣ ਦਿੰਦੇ ਰੇਤਾ, ਸਾਡਾ ਹਿੱਸਾ ਲਿਆਓ ਕਿੱਥੇ ਆ। ਆਹ ਹਾਲ ਹੈ ਜੀ, ਮੁੱਖ ਮੰਤਰੀ ਸਾਹਿਬ ਦੇ ਕਹਿਣ ਦੇ, ਮਤਲਬ ਲੋਕਾਂ ਦੀ ਪੀੜ ਨਹੀਂ ਦਿਖਦੀ।
ਜੀ
ਤੇ ਉਸੇ ਤਰ੍ਹਾਂ ਉਮੀਦ ਸੀ ਕਿ ਜੇ ਤੁਸੀਂ ਸੈਸ਼ਨ ਉਹਦੇ ਨਾਂ ਤੇ ਬੁਲਾ ਰਹੇ ਹੋ ਤਾਂ ਅੱਜ ਕੈਬਨਿਟ 'ਚ ਕੁਝ ਅਜਿਹੇ ਨੁਕਤੇ ਵਿਚਾਰੋਗੇ? ਨਹੀਂ ਜੀ, ਕੈਬਨਿਟ 'ਚ ਵੀ ਸੂਈ ਪੈਸਾ ਕਿਵੇਂ ਆਵੇ, ਕਿੱਥੋਂ ਆਵੇ, ਉਹ ਤੇ ਧੇਰੇ ਜੀ। ਵੈਸੇ ਅੱਜ ਕਹਿੰਦੇ ਕਿ ਸਾਬਕਾ ਮੰਤਰੀ ਸਾਧ ਸਿੰਘ ਧਰਮਸੋਤ ਦੇ ਉੱਤੇ ਭ੍ਰਿਸ਼ਟਾਚਾਰੀ ਦਾ ਕੇਸ ਚਲਾਉਣ ਨੂੰ ਲੈ ਕੇ ਫੈਸਲਾ ਹੋ ਗਿਆ ਜੀ, ਇੰਨੇ NIA ਦੇ ਕੇਸਾਂ ਦੇ ਮਾਮਲੇ ਲਈ ਸਪੈਸ਼ਲ ਅਦਾਲਤ ਮੋਹਾਲੀ 'ਚ ਖੁੱਲੂਗੀ, ਇਹਨੂੰ ਲੈ ਕੇ ਫੈਸਲਾ ਹੋ ਗਿਆ ਜੀ, ਹੈ ਨਾ, ਕੁਝ ਹੋਰ ਹੈ, ਮਤਲਬ ਕਿ ਅਜੇ GST ਦੀ ਕਟੌਤੀ ਨੂੰ ਲੈ ਕੇ ਜਿਹੜੀ ਕੇਂਦਰ ਨੇ ਕੀਤੀ ਹੈ ਜੀ, ਉਹਨੂੰ ਮਨਜ਼ੂਰੀ ਦੇ ਤੀ, ਜਦੋਂ ਕਿ ਸੂਬੇ ਦੀ ਉਹਦੇ ਨਾਲ ਆਮਦਨ ਘਟਣੀ ਹੈ। ਤੁਸੀਂ ਸਵਾਲ ਵੀ ਨਹੀਂ ਕੀਤਾ ਕਿ ਵੀ ਇਹਦੇ ਤੋਂ GST ਮੁਕਾ ਕੇ ਸਾਡੇ ਪੁਰਾਣੇ ਟੈਕਸ ਵਾਲੀ ਪ੍ਰਣਾਲੀ ਤੇ ਆ ਜਾਓ, ਘੱਟੋ ਘੱਟ ਸੂਬਿਆਂ ਨੂੰ ਤਾਂ ਫਾਇਦਾ ਹੋਵੇ, ਉਹਦੇ ਪਰ ਸਵਾਲ ਨਹੀਂ ਕੀਤਾ, ਕੇਂਦਰ ਦੀ ਹਾਂ ਛਾਂ ਮਿਲਾਤੀ। ਹਾਂ, ਇਹ ਸਭ ਦੇ ਦਰਮਿਆਨ ਇੱਕ ਫੈਸਲਾ ਕਰਕੇ ਪੰਜਾਬ ਕੈਬਨਿਟ ਨੇ DC ਨੂੰ ਹਦਾਇਤ ਭੇਜੀ, ਵਿਜੇ ਜੀ ਯਾਦ ਹੋਣਾ ਤੁਹਾਡੇ ਵੀ ਔਰ ਆਪਣੇ ਦਰਸ਼ਕਾਂ ਦੇ ਵੀ, ਕਿ ਜਦੋਂ ਲੈਂਡ ਪੂਲਿੰਗ ਵਾਲੀ ਗੱਲ ਆਈ ਸੀ, ਆਪਾਂ ਤਦ ਵੀ ਗੱਲ ਕਰ ਰਹੇ ਸੀ ਕਿ ਵੀ ਤੁਸੀਂ ਜ਼ਮੀਨਾਂ ਤਾਂ ਲੈ ਲੈਣੀਆਂ ਪਿੰਡਾਂ ਦੀਆਂ, ਪਿੰਡਾਂ ਸਮੁੱਚੇ ਪਿੰਡ
ਜੀ,
ਪਰ ਜਿਹੜੀਆਂ ਸਾਂਝੀਆਂ ਥਾਵਾਂ ਨੇ, ਸੜਕਾਂ ਨੇ, ਪਹੇ ਨੇ, ਖਾਲਾਂ ਨੇ, ਉਹਨਾਂ ਨੂੰ ਕੱਲ ਨੂੰ ਕਿਵੇਂ ਹੜੱਪਣਾ, ਕਿਵੇਂ ਖਾਣਾ? ਅੱਜ ਲਗਭਗ ਉਸ ਨੁਕਤੇ ਤੇ ਸਰਕਾਰ ਨੇ ਇੱਕ ਨਵੇਂ ਤਰੀਕੇ ਨਾਲ ਗੱਲ ਕੀਤੀ। ਸਰਕਾਰ ਨੇ ਕੈਬਨਿਟ 'ਚ ਫੈਸਲਾ ਕਰਦਿਆਂ DC ਨੂੰ ਹਦਾਇਤ ਭੇਜੀ ਆ ਕਿ ਜਿੰਨੇ ਪਿੰਡਾਂ ਦੇ ਵਿੱਚ ਵੱਖੋ ਵੱਖ ਪ੍ਰੋਜੈਕਟਾਂ 'ਚ ਜ਼ਮੀਨਾਂ ਆਈਆਂ ਨੇ, ਕਿਸੇ ਚਾਹੇ ਉਹ ਬਿਲਡਿੰਗ ਬਣਾਉਣ ਲਈ ਆਈ ਹੋਵੇ, ਚਾਹੇ ਉਦਯੋਗ ਲਈ ਆਈ ਹੋਵੇ, ਚਾਹੇ ਕਿਸੇ ਹੋਰ ਕੰਮ ਲਈ ਆਈ ਹੋਵੇ, ਉਹ ਜਦੋਂ ਜ਼ਮੀਨਾਂ ਆਈਆਂ ਤਾਂ ਜਿਨ੍ਹਾਂ ਦੀ ਜ਼ਮੀਨ ਆਈ ਉਹਨਾਂ ਨੇ ਤਾਂ ਆਪਣਾ ਮੁੱਲ ਲੈ ਲਿਆ। ਜੇ ਕੋਈ ਸ਼ਾਮਲਾਤ ਵੀ ਆਈ ਤਾਂ ਉਹਦਾ ਵੀ ਮੁੱਲ ਮਿਲ ਗਿਆ, ਪਰ ਉਹਦੇ ਵਿਚਾਲੇ ਜਿਹੜੇ ਖਾਲੇ ਸੀ, ਸਾਂਝੇ ਜਿਹੜੀਆਂ ਪਹੇ ਸੀ, ਉਹਨਾਂ ਦਾ ਕੀ ਬਣਿਆ? ਕਹਿੰਦੇ ਜੀ ਅਜਿਹਾ 100 ਏਕੜ ਤੋਂ ਵੀ ਵੱਧ ਬਣਦਾ। ਸਰਦਾਰ ਹਮੀਰ ਸਿੰਘ ਜੀ ਹੋਰੀ ਇੱਕ ਹਵਾਲਾ ਦੇ ਰਹੇ ਸੀ, ਕਹਿੰਦੇ ਕਿ 100 ਏਕੜ ਤੋਂ ਵੀ ਵੱਧ ਅਜਿਹੀ ਜ਼ਮੀਨ ਬਣਦੀ ਹੈ, ਮੋਹਾਲੀ ਖੇਤਰ ਦੇ ਹਵਾਲੇ ਨਾਲ ਇਹ ਖਬਰ ਸੀ। ਤੇ ਇਹਦਾ ਮਤਲਬ ਪੂਰੇ ਪੰਜਾਬ 'ਚ ਜੇਕਰ ਅਜਿਹੇ ਤਰੀਕੇ ਨਾਲ ਜਾਓਗੇ ਤਾਂ ਕਿੰਨੇ ਏਕੜ ਬਣ ਜੂਗੀ ਜੀ, ਜਿਹੜੀਆਂ ਇਹ ਖਾਲਾਂ ਤੇ ਪਹਿਆਂ ਵਾਲੀ ਜ਼ਮੀਨ ਹੋਊਗੀ। ਹੁਣ ਪੰਜਾਬ ਸਰਕਾਰ ਕਹਿੰਦੀ ਵੀ ਕਿ ਸਾਨੂੰ ਉਹਦੇ ਲਈ ਅਸੀਂ DC ਨੂੰ ਹਦਾਇਤ ਕੀਤੀ ਹੈ ਕਿ ਉਹਨਾਂ ਦੇ ਪੈਸੇ ਸੰਬੰਧਿਤ ਧਿਰਾਂ ਤੋਂ ਵਸੂਲੇ ਜਾਣ। ਚੰਗੀ ਪਹਿਲਕਦਮੀ ਲੱਗਦੀ ਹੈ ਜੇ ਸਰਕਾਰ ਇੰਝ ਕਰਨ ਲੱਗੀ ਹੈ ਕਿ ਜਿਹੜੀਆਂ ਜ਼ਮੀਨਾਂ ਅਸੀਂ ਦੱਬ ਕੇ ਇੰਨੀਆਂ ਮਹਿੰਗੀਆਂ, ਉਹਦਾ ਮੁੱਲ ਮਿੜੇ। ਜੇ ਉਹ ਮੁੱਲ ਮੁੜੇ ਤਾਂ ਜੇ ਜ਼ਮੀਨ ਉਹ ਪਿੰਡ ਦੀ ਹੈ ਤਾਂ ਉਹ ਆਮਦਨ ਪਿੰਡ ਦੀ ਹੈ ਜੀ,
ਜੀ
ਜੇ ਉਹ ਜ਼ਮੀਨ ਨਗਰ ਨਿਗਮ ਨਗਰ ਕੌਂਸਲ ਦਰਜ ਹੁੰਦੀ ਤਾਂ ਉਹਦੀ ਆਮਦਨ ਨਹੀਂ। ਕਹਿੰਦੇ ਜੀ ਉਹ ਮਤਲਬ ਡੀਸੀ ਰੇਟ ਤੋਂ 2.5 ਗੁਣਾ ਉੱਪਰ ਹੁੰਦਾ ਹੈ ਸੌਦਾ, ਹੈ ਨਾ, ਘੱਟੋ ਘੱਟ ਇਸ ਰੇਟ ਦੇ ਉੱਤੇ ਉਹਦਾ ਮੁੱਲ ਪਾਇਆ ਜਾਊਗਾ। ਤੇ ਉਹਦੇ ਹਿਸਾਬ ਨਾਲ ਕਹਿੰਦੇ ਜਿੰਨੀ ਆਮਦਨ ਆਈ ਕਰੋੜਾਂ ਚ, ਉਹ ਚੋਂ 50% ਸਾਡਾ।
ਜੀ
ਮੈਂ ਕਹਿੰਦਾ ਇਹ ਸਰਕਾਰੀ ਖਜ਼ਾਨੇ ਦੇ ਹਵਾਲੇ ਨਾਲ ਚਾਹੇ ਕਹਿ ਰਹੇ ਨੇ, ਪਿੰਡਾਂ ਦੀ ਜ਼ਮੀਨ ਵੇਚ ਕੇ ਇਹਨਾਂ ਨੂੰ ਪੈਸੇ ਲੈਣ ਦਾ ਹੱਕ ਕਿਵੇਂ ਕਿਵੇਂ ਬਣ ਗਿਆ, ਕਿਹਨੇ ਦੇਤਾ? ਆਪਾਂ ਪਿਛਲੇ ਦਿਨ ਹੀ ਗੱਲ ਕਰਕੇ ਹਟਿਆ ਕਿ 288 ਪਿੰਡ ਇਹਨਾਂ ਨੇ ਨਾਮਜ਼ਦ ਕੀਤੇ ਨੇ ਜਿਹਨਾਂ ਦੇ ਪ੍ਰੋਜੈਕਟਾਂ 'ਚ ਜ਼ਮੀਨਾਂ ਵਿਕੀਆਂ ਸੀ, ਸਾਂਝੀਆਂ ਜ਼ਮੀਨਾਂ, ਪੰਚਾਇਤੀ ਜ਼ਮੀਨਾਂ, ਉਹਨਾਂ ਦੇ ਖਾਤਿਆਂ 'ਚੋਂ ਪੈਸੇ ਪਏ ਨੇ, ਉਹ 'ਚੋਂ ਇਹ 5% ਮੰਗ ਰਹੇ ਨੇ ਹੁਣ। ਉਹ 5% ਮੰਗਣ ਦਾ ਵੀ ਆਪਾਂ ਵਿਰੋਧ ਕਰ ਰਹੇ ਸੀ, ਉਹ ਉਸ ਦਿਨ ਕਿਹਾ ਸੀ ਕਿ ਜੇ ਰਾਹ ਖੁੱਲ੍ਹ ਗਿਆ ਤਾਂ ਇਹ ਸਮੁੱਚਾ ਵਰਤਾਰਾ ਬਣ ਜਾਣਾ, ਅੱਜ ਉਹ 50% ਤੇ ਆ ਗਏ ਹੁਣ।
ਜੀ
ਇਹ ਤੁਸੀਂ ਦੇਖੋ ਕਿ ਇਹਨਾਂ ਨੂੰ ਸੁਪਨਾ ਹੀ ਸਿਰਫ ਪੈਸੇ ਦਾ ਹੁੰਦਾ, ਲੈਂਡ ਪੂਲਿੰਗ, ਪੈਸਾ ਇਕੱਠਾ ਕਰ ਲਈਏ, ਆਪਾਂ ਗੈਸਟ ਹਾਊਸ ਰੈਸਟ ਹਾਊਸ ਆਪਣੇ ਨਿਲਾਮ ਕਰ ਦਈਏ, ਗਹਿਣੇ ਧਰ ਦਈਏ, ਪੈਸਾ ਵਸੂਲ ਕਰ ਲਈਏ, ਆਪਾਂ ਪਿੰਡਾਂ ਦੀ ਜਿਹੜੀਆਂ ਪ੍ਰੋਜੈਕਟਾਂ 'ਚ ਜ਼ਮੀਨਾਂ ਆ ਗਈਆਂ ਉਹਨਾਂ ਦਾ 5% ਲੈ ਲਈਏ, ਹੈ ਨਾ, ਆਪਾਂ ਸ਼ਾਮ ਲਾਟਾਂ ਦਾ ਹਿਸਾਬ ਕਿਤਾਬ ਕਰ ਲਈਏ। ਪਿੰਡਾਂ ਨੂੰ ਚਿੱਠੀਆਂ ਲਿਖਤੀਆਂ ਸੀ ਕਿ ਸ਼ਾਮ ਲਾਟਾਂ ਲਾ ਕਰ ਲਓ ਵੀ ਹਿਸਾਬ ਕਿਤਾਬ, ਦੱਸੋ ਸਾਨੂੰ ਕੀ ਹੈ, ਅਤੇ ਹੁਣ ਅੱਜ ਆਹ ਨਵਾਂ ਫਾਰਮੂਲਾ। ਸੋ ਹਰ ਸਮੇਂ ਇਸੇ ਸਕੀਮ 'ਚ ਨੇ, ਹੜ੍ਹਾਂ ਦੇ ਨਾਂ ਦੇ ਉੱਤੇ ਕਹਿਣ ਨੂੰ ਸਰਕਾਰ ਲੋਕਾਂ ਨੂੰ ਕਹਿ ਰਹੀ ਹੈ ਕਿ ਪੈਸੇ ਦਿਓ, ਪਰ ਦਿੱਲੀ ਵਾਲੇ ਕੇਜਰੀਵਾਲ, ਮਨੀਸ਼ ਸਿਸੋਦੀਆ, ਸਤਿੰਦਰ ਜੈਨ, ਇਹਨਾਂ ਦਾ ਇੱਕ ਦਿੱਲੀ ਵਾਲਾ ਫੀਲਾ ਜਿਹੜਾ ਫੋਨ ਕਰਦਾ ਦੀਪਕ ਚਾਹਨਾ ਦਾ ਬੰਦਾ, ਉਹ ਲੱਗਿਆ ਕੰਮ, ਇਹ ਲੋਕ ਲਾਏ ਨੇ ਜੀ ਦਿੱਲੀ ਵਾਲੇ।
ਜੀ
ਸੋ ਇਹਦਾ ਮਤਲਬ ਤੁਹਾਡੇ ਲਈ ਪੰਜਾਬ, ਪੰਜਾਬ ਦੇ ਮਸਲੇ ਨਹੀਂ, ਤੁਹਾਡੇ ਲਈ ਪੈਸਾ ਹੀ ਮੁੱਦਾ ਹੈ। ਅੱਜ ਦੀ ਕੈਬਨਿਟ 'ਚ ਵੀ ਤੁਹਾਡਾ ਤਰੀਕਾ ਹੀ ਹੈ ਕਿ ਕਿਸੇ ਤਰ੍ਹਾਂ ਪੈਸੇ ਆਉਣ ਅਤੇ ਇਸੇ ਹੀ ਪੈਸੇ ਨਾਲ ਅਸੀਂ ਵੋਟਾਂ ਖਰੀਦੀਏ। ਵਿਜੇ ਜੀ ਅੱਜ ਦਾ ਦਿਨ ਯਾਦ ਰੱਖਿਓ, ਜਿਸ ਤਰ੍ਹਾਂ ਆਮ ਆਦਮੀ ਪਾਰਟੀ ਪੈਸੇ ਦੇ ਮਗਰ ਪਈ ਆ, ਉਹ ਮਤਲਬ ਜਾਂ ਤਾਂ ਇਹ ਸਾਰਾ ਪੈਸਾ 227 ਦੇ ਵਿੱਚ ਲੋਕਾਂ 'ਚ ਸਿੱਟ ਕੇ ਵੋਟਾਂ ਖਰੀਦਣ ਲਈ ਵਰਤੂਗੀ, ਚਾਹੇ ਉਹ ਸਰਕਾਰੀ ਖਜ਼ਾਨੇ ਵਾਲਾ ਹੋਵੇ ਚਾਹੇ ਪਾਰਟੀ ਵਾਲਾ ਹੋਵੇ, ਜਾਂ ਇਹ ਸਾਰਾ ਸਮੇਟ ਕੇ ਭੱਜੂਗੀ ਪੰਜਾਬ 'ਚੋਂ।
ਜੀ
ਇਹ ਯਾਦ ਰੱਖਿਓ ਅੱਜ ਦਾ ਦਿਨ।
ਦੀਪਕ ਜੀ, ਓਰਬਿਟ ਬੱਸ ਸਰਵਿਸ ਦਾ ਕੀ ਬਣੇਗਾ, ਕੀ ਬ੍ਰੇਕ ਲੱਗੇਗੀ ਇਹਨੂੰ?
ਗੱਲ ਰੇਲਵੇ ਦੀ ਹੈ ਜੀ, ਪਰ ਚਰਚਾ ਓਰਬਿਟ ਦੀ ਹੈ। ਕੇਂਦਰੀ ਮੰਤਰੀ, ਰੇਲਵੇ ਕੇਂਦਰੀ ਮੰਤਰੀ ਤੇ ਉਹਦੇ ਨਾਲ ਸਹਾਇਕ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਜੀ ਹੋਰਾਂ ਨੇ 2 ਪ੍ਰੋਜੈਕਟ ਪੰਜਾਬ ਦੇ ਲਈ ਐਲਾਨੇ ਜਿਹੜੇ ਕਾਬਲੇ ਗੌਰ ਨੇ ਤੇ ਕਾਬਲੇ ਤਾਰੀਫ ਨੇ। ਇੱਕ ਪ੍ਰੋਜੈਕਟ ਤਾਂ ਹੈਗਾ ਜੀ ਕਿ ਮਾਲਵੇ ਨੂੰ ਅਸੀਂ ਵਾਇਆ ਚੰਡੀਗੜ੍ਹ ਹੋ ਕੇ ਜੇ ਅਸੀਂ ਉੱਧਰ ਦਿੱਲੀ ਨਾਲ ਜੋੜਨਾ ਹੋਵੇ, ਖਾਸ ਕਰ ਮਤਲਬ ਕਿ ਜੇ ਆਪਾਂ ਗੱਲ ਕਰੀਏ ਫਿਰੋਜ਼ਪੁਰ ਤੋਂ ਦਿੱਲੀ ਲਈ ਬੰਦੇ ਭਾਰਤ ਟ੍ਰੇਨ ਚਲਾਉਣ ਦੇ ਹਵਾਲੇ ਨਾਲ ਹੈ, ਅਤੇ ਦੂਸਰਾ ਜਿਹੜਾ ਅਹਿਮ ਪਹਿਲੂ ਹੈ ਕਿ ਰਾਜਪੁਰੇ ਤੋਂ ਮੋਹਾਲੀ ਅਜੇ ਤੱਕ ਰੇਲਵੇ ਲਾਈਨ ਰਾਹੀਂ ਨਹੀਂ ਜੁੜਿਆ, ਹੈ ਨਾ। ਇਹ ਬੈਲਟ ਇੱਦਾਂ ਖਾਸ ਕਰਕੇ ਰਾਜਪੁਰਾ ਮੋਹਾਲੀ 18 ਕਿਲੋਮੀਟਰ ਦਾ ਖੇਤਰ ਪੈਂਦਾ ਹੈ ਕਿ ਜਿਹੜਾ ਰੇਲਵੇ ਲਾਈਨ ਨਾਲ ਨਹੀਂ ਜੁੜਿਆ, ਜਿਹਦੇ ਕਾਰਨ ਇਹਦਾ ਅਸਰ ਫਿਰ ਅਸੀਂ ਉਹ ਸਮੁੱਚਾ ਮਤਲਬ ਕਿ ਬਠਿੰਡਾ ਤੱਕ, ਉਹ ਗਾਂਹ ਤੱਕ ਬਠਿੰਡੇ ਤੋਂ, ਹੈ ਨਾ, ਸਾਰੇ ਹੋਰ ਫਾਜ਼ਿਲਕਾ ਤੱਕ ਉੱਧਰ ਨੂੰ ਸਾਰੇ ਨੂੰ ਅਸੀਂ ਉਹ ਦੇਖਦੇ ਹਾਂ ਕਿ ਇਹਦਾ ਅਸਰ ਪੈਂਦਾ ਹੈ ਐਵੇਂ, ਹੈ ਨਾ। ਸੋ ਇਸ ਲਈ ਇਹ ਡੱਬਵਾਲੀ ਵੀ ਉੱਧਰ ਸਾਰਾ ਖੇਤਰ ਮਤਲਬ ਮਾਲਵੇ ਵਾਲੀ ਇੱਧਰਲੀ ਬੈਲਟ, ਜੇ ਆਪਾਂ ਸੰਗਰੂਰ, ਮਾਨਸਾ, ਬਠਿੰਡਾ ਇਹ ਦੇਖੀਏ ਤਾਂ ਉਹਦੇ 'ਤੇ ਅਸਰ ਆ ਇਹਦਾ ਕਿ ਜੀ, ਕਿਉਂਕਿ ਰਾਜਪੁਰੇ ਤੋਂ ਗਾਹਾਂ ਮੋਹਾਲੀ ਨਹੀਂ ਆਪਸ ਜੁੜਿਆ, ਮਤਲਬ ਬੰਦਾ ਅੰਬਾਲੇ ਆਊਗਾ ਤੇ ਅੰਬਾਲੇ ਨੂੰ ਜੇ ਚੰਡੀਗੜ੍ਹ ਤੋਂ ਹੋ ਕੇ ਆਉਣਾ ਹੋਵੇ ਤਾਂ 30-35 ਕਿਲੋਮੀਟਰ ਤੋਂ 60 ਕਿਲੋਮੀਟਰ ਦੇ ਕਰੀਬ ਪੈਂਦਾ, ਇੱਧਰ ਨੂੰ ਸਾਰਾ 15-20 ਕਿਲੋਮੀਟਰ ਪੈਂਦਾ। ਸੋ ਇਸ ਤਰੀਕੇ ਕਾਰਨ ਨਾਲ ਮਤਲਬ ਇਹ ਸਵਾਲ ਸੀਗਾ ਕਿ ਜਿਹੜਾ 18 ਕਿਲੋਮੀਟਰ ਦਾ ਟੋਟਾ ਹੈ ਰਾਜਪੁਰੇ ਤੋਂ ਮੋਹਾਲੀ,
ਜੀ,
ਇਹ ਕਿਉਂ ਨਹੀਂ ਜੁੜ ਰਿਹਾ? 50 ਸਾਲਾਂ ਤੋਂ ਇਹ ਪ੍ਰੋਜੈਕਟ ਲਟਕਿਆ ਹੋਇਆ ਸੀ ਜੀ। ਕਹਿੰਦੇ ਜੀ ਪਹਿਲਾਂ ਵੀ ਇਹਦੀਆਂ ਕੋਸ਼ਿਸ਼ਾਂ ਹੋਈਆਂ ਕਿ ਜ਼ਮੀਨ ਬਹੁਤ ਮਹਿੰਗੀ ਹੈ ਜੀ ਇੱਥੇ, ਇਸ ਲਈ ਬਈ ਜੇ ਹੁਣ ਮਨਜ਼ੂਰੀ ਮਿਲੀ ਆ ਹੁਣ ਕਿਹੜਾ ਜ਼ਮੀਨ ਸਸਤੀ ਹੋ ਗਈ, ਹੁਣ ਤਾਂ ਜ਼ਮੀਨ ਪਹਿਲਾਂ ਨਾਲੋਂ ਵੀ ਕਿੰਨੀ ਮਹਿੰਗੀ ਹੋਈ ਹੋਏਗੀ ਇਸ ਖੇਤਰ ਦੀ। ਅਸਲ 'ਚ ਇਹਦੇ ਵਿੱਚ ਓਰਬਿਟ ਇੱਕ ਪਹਿਲੂ ਹੈ ਜੀ।
ਜੀ
ਉਸ ਸਮੇਂ ਬਾਦਲਾਂ ਦੀ ਦਿੱਲੀ ਤੱਕ ਪਹੁੰਚ ਸੀ, ਮਤਲਬ ਮਨਮੋਹਨ ਸਿੰਘ ਹੋਰਾਂ ਨੇ ਵੀ ਇੱਕ ਵਾਰੀ ਗੱਲ ਕਹੀ ਸੀ ਕਿ ਜਿੰਨੀ ਵਾਰ ਮੇਰੇ ਕੋਲ ਬਾਦਲ ਆਏ, ਹੈ ਨਾ, ਤੇ ਪੰਜਾਬ ਦੀ ਤਾਂ ਕੁਛ ਮੰਗਣੇ ਨਹੀਂ ਆਏ, ਆਪਣੇ ਲਈ ਉਹ ਕੁਛ ਲੈਣ ਆਉਂਦੇ ਰਹੇ। ਸੋ ਇਸ ਲਈ ਮਤਲਬ ਇਹ ਗੱਲ ਮਸ਼ਹੂਰ ਰਹੀ ਕਿ ਉਸ ਸਮੇਂ ਇਹਨਾਂ ਨੇ ਇਹ ਪ੍ਰੋਜੈਕਟ ਪਾਸ ਨਹੀਂ ਹੋਣ ਦਿੱਤਾ, ਤੇ ਜਦੋਂ ਫਿਰ ਬੀਜੇਪੀ ਨਾਲ ਸੀ ਫਿਰ ਤਾਂ ਸਰਕਾਰ ਹੀ ਸੀ ਅਗਲਿਆਂ ਦੀ, ਬੀਜੇਪੀ ਨਾਲ ਤਾਂ ਗੱਠਜੋੜ ਸੀ
ਜੀ।
ਸੋ ਕੀ ਸਿਰਫ ਆਪਣੀ ਬੱਸ ਚੰਡੀਗੜ੍ਹ 'ਚ ਵੜਦੀ ਰਹੇ, ਬਠਿੰਡੇ ਤੋਂ ਸਵਾਰੀਆਂ ਸਾਡੀਆਂ ਬੱਸਾਂ ਢੋਂਦੀਆਂ ਰਹਿਣ, ਲੋਕ ਰੇਲਵੇ ਰਾਹੀਂ ਆਉਣ ਲੱਗ ਜਾਣਗੇ, ਰੇਲਵੇ ਸਸਤਾ ਵੀ ਪੈਂਦਾ, ਹੈ ਨਾ, ਆਰਾਮਦਾਇਕ ਵੀ ਪੈਂਦਾ ਲੋਕਾਂ ਨੂੰ, ਹੈ ਨਾ, ਹਨੇਰ ਸਵੇਰ ਵੀ ਸਫ਼ਰ ਹੋ ਜਾਂਦਾ, ਇਸ ਲਈ ਮਤਲਬ ਕਿ ਕੀ ਤਾਂ ਰੁਕਿਆ ਰਿਹਾ? ਤੇ ਜੇ ਹੁਣ ਮਨਜ਼ੂਰੀ ਮਿਲੀ ਆ ਕਿ ਇਸ ਲਈ ਕਿ ਹੁਣ ਬਾਦਲਾਂ ਨਾਲ ਰਿਸ਼ਤਾ ਸੁਖਾਵਾਂ ਨੀਗਾ ਤਾਂ ਮਿਲ ਗਈ, ਜਾਂ ਸੱਚਮੁੱਚ ਇਹ ਮਤਲਬ ਕਿ ਇਸ ਪ੍ਰਕਿਰਿਆ ਤਹਿਤ ਹੀ ਆ ਕਿ ਵੀ ਇਹ ਪ੍ਰੋਜੈਕਟ ਹੋਣਾ ਚਾਹੀਦਾ। ਅਜੇ ਵੀ ਪ੍ਰੋਜੈਕਟ ਨੂੰ ਮਨਜ਼ੂਰੀ ਮਿਲੀ ਹੈ,
ਜੀ
ਜ਼ਮੀਨ ਅਕਵਾਇਰ ਕਰਨਾ, ਉਹਨੂੰ ਸਹੀ ਮੁੱਲ ਦੇਣਾ ਲੋਕ ਕਿਸਾਨਾਂ ਨੂੰ, ਤੇ ਉਹ ਤੋਂ ਬਾਅਦ ਇੱਥੇ ਕੰਮ ਕਰਨਾ, ਹੈ ਨਾ, ਜਦੋਂ ਕਿ ਸਰਵੇ ਤਾਂ ਪਹਿਲਾਂ ਕਿੰਨੀ ਵਾਰ ਹੋ ਚੁੱਕੇ ਨੇ।
ਜੀ
ਸੋ ਕੋਈ ਸਮਾਂ ਹੱਦ ਤੈਅ ਕਰੇਗੀ ਸਰਕਾਰ ਜਾਂ ਨਹੀਂ, ਤੇ ਕੀ ਇਹ ਮੰਨਿਆ ਜਾਵੇ ਕਿ ਇਹ ਤੋਂ ਬਾਅਦ ਇਹੀਆਂ ਔਰਬਿਟ ਬੱਸਾਂ ਦੇ ਉੱਤੇ ਫਿਰ ਅਸਰ ਪਊਗਾ। ਚੰਡੀਗੜ੍ਹ ਹੋਰ ਪ੍ਰਾਈਵੇਟ ਤਾਂ ਕੋਈ ਬਣ ਨਹੀਂ ਸਕਦੀ, ਇਹ ਬਣਨੀਆਂ ਕਿਵੇਂ ਸ਼ੁਰੂ ਹੋਈਆਂ ਸਭ ਨੂੰ ਪਤਾ, ਜੇ ਸੱਤਾ 'ਚ ਪਹੁੰਚ ਸੀ, ਹੈ
ਜੀ
ਨਾ, ਮੌਜੂਦਾ ਸਰਕਾਰ ਵੀ ਇਸ ਸਿਸਟਮ ਨੂੰ ਭੰਡ ਕੇ ਆਈ ਸੀ ਬਾਅਦ 'ਚੋਂ, ਉਹਨਾਂ 'ਚੋਂ ਹੀ ਹੈ ਇੱਕ ਬੱਸ ਵਾਲੇ ਨੂੰ ਨਾਲ ਰਲਾ ਕੇ MLA ਤੱਕ ਵੀ ਬਣਾ ਲਿਆ।
ਜੀ
ਸੋ ਇਸ ਲਈ ਇਹ ਵੀ ਹੁਣ ਉਸੇ ਰਾਹ 'ਤੇ ਨੇ। ਪਰ ਇਹ ਦੋ ਪ੍ਰੋਜੈਕਟ ਦੇ ਐਲਾਨ ਦੇ ਨਾਲ ਹੀ ਇਹ ਵੀ ਚਰਚਾ ਜ਼ੋਰ ਫੜ ਗਈ ਵੀ ਕਿ ਇਹਦੇ ਲਈ ਸਿਹਰਾ ਕਿਹਦੇ ਸਿਰ ਤੇ ਬੰਨਣਾ। ਰਵਨੀਤ ਬਿੱਟੂ ਨੇ ਤਾਂ ਆਪੇ ਬੰਨ ਲਿਆ ਐਲਾਨ ਕਿ ਜੀ ਮੇਰਾ ਕਹਿਤਾ ਮੋਦੀ ਜੀ ਮੋੜ ਦੇ ਨੇ, ਜੋ ਮੈਂ ਕਹਿ ਦਵਾਂ ਹੋ ਜਾਂਦਾ। ਉਧਰ ਕਹਿੰਦੇ ਮੀਥੇਰ ਨੇ ਵੀ ਚੰਗਾ ਰੋਲ ਨਿਭਾਇਆ। ਪਰ ਧਰਮਵੀਰ ਗਾਂਧੀ ਹੋਰਾਂ ਨੂੰ ਜੇ ਸੁਣੋਗੇ, ਉਹ ਕਹਿੰਦੇ ਭਾਈ ਮੈਂ ਤਾਂ 2017 ਦਾ ਪ੍ਰੋਜੈਕਟ ਪਾਸ ਕਰਾ ਕੇ ਬੈਠਾ,
ਜੀ
ਮੈਂ ਤਾਂ ਪਹਿਲਾਂ ਦਾ ਪ੍ਰੋਜੈਕਟ ਪਾਸ ਕਰਾਇਆ ਹੋਇਆ ਹੈ। ਇਹ ਤਾਂ ਜਾਣ ਕੇ ਹੁਣ ਮਤਲਬ ਕਿ ਡਰਾਮੇ ਹੋ ਰਹੇ ਨੇ ਕਿ ਤੁਹਾਡੇ ਰਾਹੀਂ ਐਲਾਨੇ ਜਾ ਰਹੇ ਨੇ ਪ੍ਰੋਜੈਕਟ ਦਾ। ਸੋ ਇਸ ਲਈ ਜਿਹਨੂੰ ਮਰਜ਼ੀ ਸਿਹਰਾ ਮਿਲਦਾ ਮਿਲੇ, ਜਿਹਨੇ ਲੈਣਾ ਸਿਹਰਾ ਲਵੇ, ਪਰ ਇਹ ਜੇ ਦੋਵੇਂ ਪ੍ਰੋਜੈਕਟ ਸਿਰੇ ਚੜ੍ਹਦੇ ਨੇ ਤਾਂ ਇਹਦੇ ਲਈ ਸਰਕਾਰ ਵਧਾਈ ਦੀ ਪਾਤਰ ਵੀ ਹੈ ਤੇ ਇਹ ਪੰਜਾਬ ਦੀ ਜ਼ਰੂਰਤ ਵੀ ਹੈ।
ਜੀ ਦੀਪਕ ਜੀ, ਸਮਾਂ ਦੇਣ ਲਈ ਤੁਹਾਡਾ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ, ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਸਤਿ ਸ਼੍ਰੀ ਅਕਾਲ ਜੀ।
ਥੈਂਕ ਯੂ ਜੀ।